ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਇਆ ਤਿਨਾ ਖਾ ਸਫਲ ਹੈ ਜੋ ਚਾਲ ਹੈ ਸਤਿਗੁਰਾਂ ਆਇਆ ਤਿਨਾ ਕਾ ਸਫਲ ਹੈ ਜੋ ਚਾਲ ਹੈ ਸਤਿਗੁਰ ਭਾਇ ਕੁਲ ਉਧਾਰ ਆਪਣਾ ਤਨ ਜਣੇ ਦੀ ਮਾਇ ਕੁਲ ਉਧਾਰ ਆਪਣਾ ਤਨ ਜਣੇ ਦੀ ਮਾਇ ਤਨ ਜਣੇ ਦੀ ਮਾਇ ਤਨ ਜਣੇ ਆਏ ਆਏ ਸਹੀ ਆਏ ਆਏ ਖੇਤਾਂ ਮਾਤਾ ਦੀ ਕੁੱਖੋਂ ਅਨੇਕਾਂ ਮਨੁੱਖ ਸੰਸਾਰ ਵਿੱਚ ਆਉਂਦੇ ਹਨ, ਪਰ ਵੇਖਣਾ ਤਾਂ ਇਹ ਹੈ ਇਹ ਸਰੀਰਾਂ ਵਾਲਿਆਂ ਦੇ ਜੀਵਨ ਨੇ ਕਿੱਥੇ ਜਨਮ ਲਿਆ। ਜੇ ਸੱਚਮੁੱਚ ਜੀਵਨ ਸੱਤ ਵਿੱਚੋਂ ਜਨਮ ਲਵੇ ਤੇ ਸੱਚ ਵਿੱਚ ਜੀਵੇ, ਸੱਚ ਵਿੱਚ ਜਿਉਂਦਾ ਹੋਇਆ ਸੱਚ ਨੂੰ ਹੀ ਕਮਾਏ, ਸੱਚ ਨੂੰ ਕਮਾਉਂਦਾ ਹੋਇਆ ਆਪਣੇ ਜਿਉਂਦੇ ਜੀ ਹੀ ਸੱਤ ਵਿੱਚ ਸਮਾ ਜਾਏ, ਸਹੀ ਅਰਥਾਂ ਵਿੱਚ ਉਸ ਦੇ ਜੀਵਨ ਨੂੰ ਸੰਤ ਕਹਿੰਦੇ ਨੇ। ਇੱਕ ਸਰੀਰ ਦਾ ਨਾਮ ਨਹੀਂ ਹੈ, ਇੱਕ ਜੀਵਨ ਦੀ ਕਮਾਈ ਹੈ, ਇੱਕ ਅਵਸਥਾ ਹੈ ਜਿਸ ਅਵਸਥਾ ਵਿੱਚ ਸੱਚ ਨੂੰ ਕਮਾਇਆ ਗਿਆ ਹੈ। ਇੱਕੋ ਇੱਕ ਸੱਚੇ ਦੇ ਸੱਚ ਨੂੰ ਕਮਾਉਣਾ, ਇੱਕੋ ਇੱਕ ਸੱਚੇ ਦੇ ਸੱਚ ਨੂੰ ਕਮਾਉਂਦੇ ਹੋਏ ਉਸ ਹੀ ਸੱਚ ਵਿੱਚ ਸਮਾ ਜਾਣਾ, ਇਸ ਤਰ੍ਹਾਂ ਅਨੁਭਵ ਹੁੰਦਾ ਹੈ ਕਿ ਪਰਮਾਤਮਾ ਨੇ ਕਿਰਪਾ ਕਰਕੇ ਇਹ ਜੋ ਸਰੀਰ ਦਿੱਤਾ ਹੈ, ਜੋ ਤੁਹਾਡੇ ਕੋਲ ਵੀ ਹੈ, ਸਾਡੇ ਸਾਰੇ ਕੋਲ ਸਰੀਰ ਹੈ, ਮਨੁੱਖੀ ਸਰੀਰ, ਲੇਕਿਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਅਨੁਭਵੀ ਵਿਚਾਰ ਸਾਹਮਣੇ ਆਉਂਦੀ ਹੈ ਤਾਂ ਇਸ ਤਰ੍ਹਾਂ ਅਨੁਭਵ ਹੁੰਦਾ, ਦੇਹ ਤੇਜ ਨੜੀ ਜੀ, ਪਰਮਾਤਮਾ ਨੇ ਇਹ ਸਰੀਰ ਇੱਕ ਘੋੜੀ ਦਿੱਤੀ ਹੈ। ਇਹ ਘੋੜੀ ਕਿਸ ਵਾਸਤੇ ਦਿੱਤੀ ਹੈ? ਤਾਂ ਕਿ ਇਸ ਘੋੜੀ ਦੀ ਸਵਾਰੀ ਕਰਕੇ ਉਹ ਪਿੰਡਾ ਤਹਿ ਕਰ ਲੈ, ਜਿਹੜਾ ਪਿੰਡਾ ਪਰਮਾਤਮਾ ਤੱਕ ਪਹੁੰਚਦਾ ਹੈ। ਦੇਹ ਤੇਜ ਲੜੀ ਜੀ, ਦੇਹ ਇੱਕ ਘੋੜੀ ਹੈ, ਜਿਸ ਘੋੜੀ 'ਤੇ ਸਵਾਰ ਹੋ ਕੇ ਜੀਵਨ ਜਿਉਣ ਵਾਲੇ ਆ ਉਹ ਪਿੰਡਾ ਤਹਿ ਕਰ ਲੈ, ਜਿਹੜਾ ਪਿੰਡਾ ਪਰਮਾਤਮਾ ਤੱਕ ਪਹੁੰਚਦਾ ਹੈ। ਲੇਕਿਨ ਖਿਆਲ ਕਰੀ, ਜਿਸ ਘੋੜੀ 'ਤੇ ਸਵਾਰ ਹੋ ਕੇ ਉਸ ਪਿੰਡੇ 'ਤੇ ਨਹੀਂ ਤੁਰਦਾ ਤਾਂ ਇਹ ਘੋੜੀ ਤੈਨੂੰ ਵਿਕਾਰਾਂ ਦੇ ਟੋਏ ਵਿੱਚ ਸੁੱਟ ਦੇਗੀ, ਫਿਰ ਨਿਰੰਕਾਰ ਦੇ ਘਰ ਨਹੀਂ ਜਾਏਗਾ, ਪਰ ਸੰਸਾਰ ਦੇ ਵਾਸਨਾਵਾਂ ਨਾਲ ਭਰੇ ਹੋਏ ਵਿਕਾਰਾਂ ਦੇ ਟੋਏ ਵਿੱਚ ਜਾ ਡਿੱਗੇਗਾ। ਇਸ ਦਾ ਭਾਵ ਇਹ ਹੋ ਗਿਆ, ਇਹੋ ਹੀ ਵਾਰੀ ਹੈ ਜਿਸ ਵਾਰੀ ਵਿੱਚ ਅਸੀਂ ਪਰਮੇਸ਼ਰ ਤੱਕ ਪਹੁੰਚਣਾ ਹੈ। ਜੇ ਹੁਣ ਪਹੁੰਚ ਗਏ ਫਿਰ ਇਹ ਅਵਸਰ ਪ੍ਰਾਪਤ ਨਹੀਂ ਹੋਣਾ। ਫਿਰ ਗੱਲ ਹੋਰ ਸਮਝ ਆਉਂਦੀ ਹੈ, ਜੇ ਅਗਰ ਇਹ ਘੋੜੀ ਹੈ, ਪਰਮਾਤਮਾ ਨੇ ਇਸ ਕਰਕੇ ਦਿੱਤੀ ਮਨੁੱਖੀ ਜਾਮੇ ਵਿੱਚ, ਸਰੀਰ ਤਾਂ ਹੋਰਨਾਂ ਜੂਨਾਂ ਵਿੱਚ ਵੀ ਸਨ, ਪਰ ਉਹ ਸਰੀਰ ਜੋ ਸੀ ਉਹ ਇਸ ਪੈਂਡੇ 'ਤੇ ਚੱਲਣ ਯੋਗ ਨਹੀਂ ਸਨ। ਹੋਰਨਾਂ ਜੂਨਾਂ ਵਿੱਚ ਇਹ ਵਾਰੀ ਨਹੀਂ ਸੀ ਮਿਲੀ, ਹੋਰਨਾਂ ਜੂਨਾਂ ਵਿੱਚ ਸਰੀਰਾਂ ਕਰਕੇ ਪਰਮੇਸ਼ਰ ਤੱਕ ਪਹੁੰਚਣਾ ਨਾਮੁਮਕਿਨ ਸੀ, ਨਹੀਂ ਸੀ ਹੋ ਸਕਦਾ, ਨਹੀਂ ਸੀ ਹੋ ਸਕਿਆ। ਹੁਣ ਇਸ ਤਰ੍ਹਾਂ ਲੱਗਦਾ ਕਿ ਪਰਮਾਤਮਾ ਨੇ ਇਸ ਜੀਵ ਨੂੰ ਇਹ ਗੱਲ ਕਹੀ, ਜੇ ਤੂੰ ਇਸ ਘੋੜੀ 'ਤੇ ਸਵਾਰੀ ਕਰੇ ਨਾ ਅਤੇ ਮੇਰੇ ਵੱਲ ਆਵੇਂ ਉਸ ਪੈਂਡੇ 'ਤੇ ਚੱਲ ਕੇ, ਪਰ ਇੱਕ ਕੰਮ ਕਰਦਾ ਆਈ ਰਸਤੇ ਵਿੱਚ, ਰਸਤੇ 'ਚ ਆਉਂਦੇ ਆਉਂਦੇ ਇੱਕ ਕੰਮ ਕਰਦਾ ਆਈ ਮੇਰੇ ਕੋਲ, ਉਸ ਘੋੜੀ 'ਤੇ ਸਵਾਰ ਹੋ ਕੇ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਮੇਰੇ ਤੱਕ ਪਹੁੰਚਦਿਆਂ ਪਹੁੰਚਦਿਆਂ ਨਾਮ ਧਨ ਦੀ ਖੱਟੀ ਖੱਟ ਕੇ ਆਈ। ਕਿਧਰ ਐਸਾ ਨਾ ਹੋਵੇ ਤੂੰ ਮੇਰੇ ਵੱਲ ਵੀ ਆ ਰਿਹਾ ਹੋਵੇਂ, ਤੇ ਨਾ ਮੈਂ ਧਨ ਦੀ ਕਮਾਈ ਨਾ ਕੀਤੀ ਹੋਵੇ ਤੇ ਮੈਂ ਤੈਨੂੰ ਪ੍ਰਵਾਨ ਨਹੀਂ ਕਰਾਂਗਾ। ਪ੍ਰਵਾਨ ਗਣੀ ਸਹੀ ਇਹ ਆਏ ਜਿਨ੍ਹਾਂ ਨੇ ਸਰੀਰ ਰੂਪੀ ਘੋੜੀ ਤੇ ਸਵਾਰੀ ਵੀ ਕੀਤੀ, ਇਸ ਸਰੀਰ ਦੀ ਵਰਤੋਂ ਵੀ ਕੀਤੀ, ਲੇਕਿਨ ਵਰਤੋਂ ਕਰਦੇ ਕਰਦੇ ਨਾਮ ਧਨ ਦੀ ਕਮਾਈ ਲਈ। ਜਿਨ੍ਹਾਂ ਨੇ ਨਾਮ ਧਨ ਦੀ ਕਮਾਈ ਕੀਤੀ ਸਾਹਿਬ ਦੇ ਦਰ ਦੇ, ਉਹ ਸ਼ਾਹੂਕਾਰ ਹਨ। ਭਾਗ ਛੜੇ ਹਰ ਸੰਤ ਤੁਮਾਰੇ ਕੌਣ ਨੇ ਜਿਨ ਘਰ ਤਨ ਹਰ ਨਾਮਾ। ਕਿਉਂਕਿ ਉਹਨਾਂ ਨੇ ਇਹ ਸਰੀਰ ਪ੍ਰਾਪਤ ਕਰਕੇ, ਜਿਸ ਲਈ ਸਰੀਰ ਮਿਲਿਆ ਸੀ ਉਹ ਕਮਾਈ ਕੀਤੀ। ਇਸੇ ਕਰਕੇ ਸਾਹਿਬ ਕਹਿੰਦੇ ਸਫਲ ਤਿੰਨਾਂ ਕੇ ਕਾਮਾ। ਹੁਣ ਅਸੀਂ ਤੇ ਤੁਸੀਂ ਝਾਤੀਆਂ ਮਾਰਨੀਆਂ ਹਨ, ਕਿਸੇ ਦੀ ਇਹ ਸਰੀਰ ਰੂਪੀ ਕੁੜੀ 70 ਸਾਲ ਦਾ ਸਫ਼ਰ ਤੈਅ ਕਰ ਆਈ, ਕਿਸੇ ਦੀ 60 ਸਾਲ ਦੀ, ਕਿਸੇ ਦੀ 50 ਸਾਲ, ਇਹ ਤੁਹਾਨੂੰ ਪਤਾ ਹੋਏਗਾ। ਲੇਕਿਨ ਅੰਦਰ ਝਾਤੀਆਂ ਮਾਰੋ ਕਿ ਇਸ ਘੋੜੀ ਨੇ ਜੋ ਅੱਜ ਤੱਕ ਸਫ਼ਰ ਕੀਤਾ ਹੈ, ਕੀ ਇਹ ਵਿਕਾਰਾਂ ਦੇ ਟੋਏ ਵਿੱਚ ਡਿੱਗਦੀ ਜਾ ਰਹੀ ਹੈ ਕਿ ਨਿਰੰਕਾਰ ਵੱਲ ਜਾ ਵੀ ਰਹੀ ਹੈ ਕਿ ਨਹੀਂ, ਨਾਮ ਧਨ ਦੀ ਕਮਾਈ ਹੋ ਵੀ ਰਹੀ ਹੈ ਕਿ ਨਹੀਂ। ਜੇ ਨਾਮ ਧਨ ਦੀ ਕਮਾਈ ਨਾ ਹੋਈ ਤੇ ਕਿਹੜਾ ਮੂੰਹ ਲੈ ਕੇ ਜਾਵਾਂਗੇ, ਫਿਰ ਸ਼ਰਮਿੰਦੇ ਹੋਵਾਂਗੇ। ਸਾਹਿਬ ਆਖਣਗੇ ਤੈਨੂੰ ਭੇਜਣ ਦਾ ਸਵਾਦ ਹੀ ਨਹੀਂ ਆਇਆ, ਤੈਨੂੰ ਬੰਦਾ ਬਣਾਉਣ ਦਾ ਸਵਾਦ ਹੀ ਨਹੀਂ ਆਇਆ। ਜੇ ਤੂੰ ਕੰਮ ਕਰਦਾ ਰਹੇ ਇਹੋ ਚਾ ਪਸ਼ੂ ਵੀ ਨਹੀਂ ਕਰਦੇ ਜਿਹੜੇ ਤੂੰ ਕਰਦਾ ਰਿਹਾ। ਪਸ਼ੂਆਂ ਕੋਲ ਤਾਂ ਸੋਝੀ ਨਹੀਂ ਸੀ ਤੇ ਇਸ ਕਰਕੇ ਉਹਨਾਂ 'ਤੇ ਕੋਈ ਸ਼ਿਕਵਾ ਨਹੀਂ, ਤੈਨੂੰ ਸੋਝੀ ਵੀ ਦਿੱਤੀ, ਤੈਨੂੰ ਵਾਰੀ ਵੀ ਦਿੱਤੀ ਤੇ ਫਿਰ ਤੂੰ ਨਾਮ ਧਨ ਦੀ ਕਮਾਈ ਨਹੀਂ ਕੀਤੀ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਅੱਜ ਸਾਹਿਬ ਕਹਿੰਦੇ ਫਿਰ ਸ਼ਾਹੂਕਾਰ ਕੌਣ ਹੈ? ਸ਼ਾਹੂਕਾਰ ਉਹ ਹੀ ਹੈ ਜਿਸ ਦੇ ਹਿਰਦੇ ਵਿੱਚ ਨਾਮ ਧਨ ਹੈ। ਇੱਕ ਬੇਨਤੀ ਕਰਾਂ, ਸਾਡੇ ਕੋਲ ਬਹੁਤ ਕੁਛ ਹੋਏ ਸਾਡੇ ਤੁਹਾਡੇ ਘਰ, ਇਹ ਝੂਠਾ ਮਾਣ ਨਾ ਕਰਨਾ, ਇਹ ਖੋਟਾ ਸਿੱਕਾ ਹੈ, ਨਾਲ ਚੱਲਣ ਵਾਲਾ ਨਹੀਂ। ਇਸੇ ਕਰਕੇ ਭਗਤ ਕਬੀਰ ਨੂੰ ਸਮਝ ਆ ਗਈ ਸੀ, ਕਹਿ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦੈ ਨਾਮ ਨਾ ਹੋਈ। ਜੇ ਸਾਡੇ ਤੁਹਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਤੇ ਸਾਡੇ ਵਰਗਾ ਕੰਗਾਲ ਵੀ ਕੋਈ ਨਹੀਂ, ਫਿਰ ਤਾਂ ਅਸੀਂ ਕੰਗਾਲਾਂ ਚੋਂ ਕੰਗਾਲ ਹਾਂ। ਤੇ ਜਿਸ ਦੇ ਪੱਲੇ ਨਾਮ ਧਨ ਹੈ, ਭਾਗਠ ਕੋਈ ਹੈ, ਸੰਤ ਤੁਮਾਰੇ ਤੁੰਬਰੇ ਪ੍ਰੀਤਮ ਅੱਖ ਪਾਏ। ਭਾਗ ਛੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮ। ਐਸੇ ਜਨ ਤੋਂ ਕੁਰਬਾਨ ਜਾਈਏ, ਵਾਰੇ ਵਾਰੇ ਜਾਈਏ। ਮੇਰੇ ਰਾਮ, ਸਾਰੇ ਬੋਲੋਗੇ ਹਰ ਜਨ ਕਹਿ ਹੂੰ ਬਲ ਜਾਈ। ਤੁਸੀਂ ਵੀ ਕੁਰਬਾਨ ਜਾਓ, ਆਖੋ ਵਾਹਿਗੁਰੂ। ਕੁਰਬਾਨ ਜਾਣ ਦਾ ਤਰੀਕਾ ਇੱਕੋ ਹੀ ਹੈ, ਜੋ ਸੱਚਮੁੱਚ ਕੁਰਬਾਨ ਜਾਣਾ ਹੋਵੇ ਤੇ ਵਾਹਿਗੁਰੂ ਵਾਹਿਗੁਰੂ ਬੋਲਣ ਲੱਗ ਜਾਇਆ ਕਰੋ, ਆਖੋ ਵਾਹਿਗੁਰੂ। ਹੋ ਵੰਜਾ ਕੁਰਬਾਨ, ਆਖੋ ਵਾਹਿਗੁਰੂ ਸਾਈਂ ਆਪਣੇ। ਜੇ ਅਸੀਂ ਜਨ ਦੀ ਯਾਦ ਵਿੱਚ ਹਾਂ, ਹਰ ਜਨ ਦੀ ਯਾਦ ਵਿੱਚ ਹਾਂ, ਫਿਰ ਵੀ ਕੁਰਬਾਨ ਸਾਈਂ ਤੋਂ ਜਾਂਦੇ ਹਾਂ। ਜੇ ਸਾਈਂ ਦੀ ਕਿਰਪਾ ਕਰਕੇ ਇਹ ਹਰ ਜਨ ਦੀ ਯਾਦ ਮਨਾਈ ਜਾ ਰਹੀ ਹੈ, ਆਖੋ ਵਾਹਿਗੁਰੂ। ਸਾਰੇ ਫਿਰ ਬੋਲੋ ਮੇਰੇ ਰਾਮ। ਜਿਹਨਾਂ ਤੋਂ ਕੁਰਬਾਨ ਜਾਈਏ, ਹਰ ਜਨ ਕੈ ਹੋ ਵੱਲ ਜਾਈ। ਥੋੜ੍ਹੀ ਜਿਹੀ ਇਸ ਗੱਲ ਨੂੰ ਵੀ ਖੋਲ੍ਹਣਾ ਚਾਹੁੰਦਾ, ਹਰ ਜਨ, ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਰੈ। ਹਰ ਜਨ ਦੇ ਦਰਸ਼ਨ ਕਰਨੇ ਹੋਣ ਨਾ ਇੱਕ ਵਿਸ਼ੇਸ਼ਤਾ ਹੈ, ਕਦੇ ਹਰ ਜਨ ਦੇ ਦਰਸ਼ਨ ਕਰਨੇ ਹੋਣ ਤੇ ਹਰ ਜਨ ਐਸਾ ਹੈ। ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਰੈ। ਹਰ ਜਨ ਦਾ ਜਨ ਜੋ ਹੈ ਨਾ, ਹਰੀ ਜਲ ਦੀ ਮੱਛਲੀ ਹੈ। ਹਰੀ ਦਾ ਜਨ ਹਰੀ ਜਲ ਦੀ ਮੱਛਲੀ ਹੈ, ਓਨਲੀ ਹਰੀ ਜਲ ਦੀ, ਕਿਉਂਕਿ ਮੱਛਲੀਆਂ ਪਾਣੀ ਦੀਆਂ ਮੱਛਲੀਆਂ ਹੁੰਦੀਆਂ ਨੇ, ਲੇਕਿਨ ਜੇ ਇੱਕ ਮੱਛਲੀ ਨੂੰ ਇੱਕ ਪਾਣੀ ਚੋਂ ਕੱਢ ਦਿੱਤਾ ਜਾਏ, ਦੂਸਰੇ ਪਾਣੀ ਚ ਪਾ ਦਿੱਤਾ ਜਾਏ, ਫਿਰ ਵੀ ਜਿਉਂਦੀਆਂ ਰਹਿੰਦੀਆਂ ਨੇ, ਲੇਕਿਨ ਹਰ ਕਾ ਜਨ ਹਰ ਜਲ ਤੋਂ ਬਿਨਾਂ ਨਹੀਂ ਜਿਉਂਦਾ ਰਹਿ ਸਕਦਾ। ਹਰ ਜਨ ਦਾ ਜੀਵਨ ਹੀ ਹਰ ਜਲ ਹੈ, ਹਰ ਜਲ ਤੋਂ ਬਿਨਾਂ ਮਰਦਾ ਹੈ, ਹਰ ਜਲ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਇਸੇ ਕਰਕੇ ਕਹਿੰਦਾ ਹੈ, ਆਖਾਂ ਜੀਵਾ ਵਿਸਰੈ ਮਰ ਜਾਉ। ਸਾਰੇ ਬੋਲੋ ਵਾਹਿਗੁਰੂ। ਦਿਲ ਕਰਦਾ ਅਸੀਂ ਹਰ ਜਨ ਦੀ ਕੁਰਬਾਨ ਜਾਂਦਾ ਹੋਇਆ, ਕੇਸਾ ਕਾ ਕਰ ਚਵਰ ਟੋਲਾਵਾਂ, ਚਰਨ ਤੂੜ ਮੁਖ ਲਾਏ। ਆਖੋ ਭਾਈ ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ, ਫਿਰ ਬੋਲੋ ਵਾਹਿਗੁਰੂ, 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 ਵਾਹਿਗੁਰੂ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੇਲ੍ਹ ਵਿੱਚ ਦੇਖੇ ਹੈ ਤਰ੍ਹਾਂ ਤਰ੍ਹਾਂ ਦੇ ਕੈਦੀ, ਹਰ ਕੈਦੀ ਆਪਣੇ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਿਹਾ ਹੈ। ਕਿਸੇ ਨੂੰ 5 ਸਾਲ ਦੀ ਹੈ, ਕਿਸੇ ਨੂੰ 10 ਸਾਲ ਦੀ, ਕਿਸੇ ਨੂੰ ਉਮਰ ਕੈਦ ਹੈ। ਜਿਵੇਂ ਜਿਵੇਂ ਉਸਦੇ ਕਰਮਾਂ ਦੇ ਮੁਤਾਬਕ ਸਜ਼ਾ ਮਿਲੀ ਹੈ, ਉਹ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ। ਲੇਕਿਨ ਇੱਕ ਡਾਕਟਰ ਹੈ, ਉਹ ਵੀ ਜੇਲ੍ਹ 'ਚ ਜਾਂਦਾ ਹੈ, ਬਾਹਰ ਆ ਜਾਂਦਾ ਹੈ, ਲੇਕਿਨ ਉਹ ਕੈਦੀ ਨਹੀਂ ਹੈ। ਡਾਕਟਰ ਕੈਦੀ ਨਹੀਂ ਹੈ, ਡਾਕਟਰ ਨੂੰ ਉਹਨਾਂ ਕੈਦੀਆਂ ਵਾਂਗੂ ਕਰਮ ਨਹੀਂ ਭੁਗਤਣਾ ਪੈ ਰਿਹਾ। ਡਾਕਟਰ ਜੇਲ੍ਹ ਵਿੱਚ ਜਾਂਦਾ ਹੈ, ਜਦੋਂ ਮਰਜ਼ੀ ਜਾਏ, ਜਦੋਂ ਮਰਜ਼ੀ ਆਏ, ਉਹ ਜਾਂਦਾ ਹੈ ਉਹਨਾਂ ਕੈਦੀਆਂ ਦੇ ਰੋਗਾਂ ਦੀ ਟ੍ਰੀਟਮੈਂਟ ਕਰਨ ਵਾਸਤੇ। ਜਦੋਂ ਉਹਨਾਂ ਦੀ ਰੋਗਾਂ ਦਾ ਡਾਇਗਨੋਸ ਕਰਦਾ ਹੈ, ਦਵਾਈ ਦਿੰਦਾ, ਉਹਨਾਂ ਦੀ ਸਜ਼ਾ ਵੇਖ ਕੇ ਨਹੀਂ, ਉਹਨਾਂ ਦੇ ਸਰੀਰ ਦੀ ਬਿਮਾਰੀ ਵੇਖ ਕੇ। ਉਹਨਾਂ ਦੀ ਸਜ਼ਾ ਦੇ ਨਾਲ ਉਸਨੂੰ ਕੋਈ ਮਤਲਬ ਨਹੀਂ ਹੁੰਦਾ, ਉਸਨੂੰ ਹੈ ਉਹਨਾਂ ਦੀ ਬਿਮਾਰੀ ਵੇਖ ਕੇ ਇਲਾਜ ਕਰਨਾ। ਜੇ ਇੱਕ ਡਾਕਟਰ ਜੇਲ੍ਹ ਵਿੱਚ ਜਦੋਂ ਮਰਜ਼ੀ ਜਾਏ, ਜਦੋਂ ਮਰਜ਼ੀ ਆਏ, ਪਰ ਉਪਕਾਰ ਲਈ ਜਾਂਦਾ ਹੈ, ਉਹ ਉਹਨਾਂ ਕੈਦੀਆਂ ਦੇ ਸਰੀਰਾਂ ਦੇ ਰੋਗਾਂ ਤੋਂ ਉਹਨਾਂ ਨੂੰ ਮੁਕਤ ਕਰਨ ਲਈ ਜਾਂਦਾ ਹੈ, ਤੇ ਗੁਰਮੁਖ ਜਨ ਪਰ ਉਪਕਾਰੀ ਇਸ ਜਗਤ ਵਿੱਚ ਪਰਮੇਸ਼ਰ ਦੇ ਹੁਕਮ ਵਿੱਚ ਆਉਂਦੇ ਨੇ, ਪਰਮੇਸ਼ਰ ਦੇ ਹੁਕਮ ਵਿੱਚ ਚਲੇ ਜਾਂਦੇ ਨੇ, ਆਉਂਦੇ ਨੇ ਕੁਰਾਹੇ ਪਿਆ ਹੋਇਆਂ ਨੂੰ ਰਾਹ ਪਾਉਣ ਵਾਸਤੇ, ਟੁੱਟਿਆ ਹੋਇਆਂ ਨੂੰ ਜੋੜਨ ਵਾਸਤੇ, ਨਿਗੁਰਿਆਂ ਨੂੰ ਗੁਰੂ ਵਾਲਾ ਬਣਾਉਣ ਵਾਸਤੇ, ਜਿਹੜੇ ਮਨੁੱਖਤਾ ਤੋਂ ਦੂਰੀ ਬਣਾਈ ਬੈਠੇ ਨੇ ਉਸਾਂ ਨੂੰ ਮਨੁੱਖਤਾ ਦੇ ਨੇੜੇ ਕਰਨ ਵਾਸਤੇ, ਜਿਹੜੇ ਵਿਕਾਰਾਂ ਦੇ ਟੋਏ 'ਚ ਡਿੱਗੇ ਹੋਏ ਨੇ ਉਹਨਾਂ ਨੂੰ ਵਿਕਾਰਾਂ ਤੋਂ ਮੁਕਤ ਕਰਨ ਵਾਸਤੇ, ਜਿਹੜੇ ਅਗਿਆਨਤਾ ਵਿੱਚ ਜੀ ਰਹੇ ਨੇ ਉਹਨਾਂ ਨੂੰ ਗਿਆਨ ਦੇਣ ਵਾਸਤੇ। ਆਖੋ ਵਾਹਿਗੁਰੂ। ਇਉਂ ਲੱਗਦਾ ਹੈ ਪਰਮਾਤਮਾ ਨੇ ਇਹਨਾਂ ਨੂੰ ਭੇਜਿਆ ਹੀ ਪਰਉਪਕਾਰ ਕਰਨ ਵਾਸਤੇ ਹੈ। ਆਖੋ ਵਾਹਿਗੁਰੂ, ਇੱਕ ਵਾਰੀ ਤੁਸੀਂ ਵੀ ਬੋਲੋ, ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ। ਫਿਰ ਬੋਲੋਗੇ, ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ। ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ। ਸੱਚਮੁੱਚ ਇਹੋ ਯਾਦ ਮਨਾਉਣ ਦਾ ਇੱਕ ਜੁਗਤ ਹੈ, ਇਹੋ ਯਾਦ ਮਨਾਉਣ ਦੀ ਜੁਗਤ ਹੈ। ਜੇ ਤੁਸੀਂ ਸਾਈਂ ਦੀ ਯਾਦ ਸੰਭਾਲ ਲਈ ਨਾ, ਸਮਝ ਲਓ ਉਹਨਾਂ ਦੀ ਯਾਦ ਵੀ ਸੰਭਾਲ ਲਈ। ਜੇ ਤੁਸੀਂ ਸਾਈਂ ਨੂੰ ਚੇਤੇ ਕਰ ਲਿਆ ਨਾ, ਤੇ ਸਮਝ ਲੈਣਾ ਜਿਹਨਾਂ ਦੀ ਯਾਦ ਮਨਾ ਰਹੇ ਹੋ ਉਹਨਾਂ ਦੀ ਯਾਦ ਵੀ ਸੱਚੀ ਹੋ ਗਈ। ਸੱਚ ਨਾਲ ਜੁੜਿਆ ਸੱਚ ਹੋ ਜਾਈਦਾ। ਇਸ ਕਰਕੇ ਦਿਲ ਕੀਤਾ ਬੋਲੋ ਵਾਹਿਗੁਰੂ। ਜੇ ਕੋਈ ਕਵੇ ਨਾ ਬੋਲੋ ਵਾਹਿਗੁਰੂ, ਬੋਲ ਪਿਆ ਕਰੋ, ਤੁਹਾਡੀਆਂ ਕੁੱਲਾਂ ਤਰ ਜਾਣਗੀਆਂ, ਬੋਲ ਪਿਆ ਕਰੋ, ਤੁਹਾਡਾ ਬੇੜਾ ਪਾਰ ਹੋ ਜਾਏਗਾ, ਬੋਲ ਪਿਆ ਕਰੋ। ਉਹਨਾਂ ਨੇ ਕਮਾਈ ਕੀਤੀ ਹੈ, ਤੁਸੀਂ ਵੀ ਕਮਾਈ ਕਰੋ, ਬਖਸ਼ਿਸ਼ ਹੋ ਜਾਏਗੀ। ਇਸਦਿਆਂ ਦੀਆਂ ਝੋਲੀਆਂ ਭਰ ਲਓ, ਤੁਹਾਨੂੰ ਵੀ ਕੱਲ ਕੋਈ ਕਵੇ ਸਫਲ ਤੇਨਾ ਕੇ ਕਾਮਾ। ਬੋਲੋ ਵਾਹਿਗੁਰੂ ਵਾਹਿ 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 ਵਾਹਿ। ਇਸ ਸੰਸਾਰ ਦੇ ਵਿੱਚ ਆਉਂਦੇ ਤਾਂ ਅਨੇਕਾਂ ਹਨ, ਇਹਨਾਂ ਸਾਰਿਆਂ ਵਿੱਚੋਂ ਉਹ ਧੰਨ ਧੰਨ ਹਨ ਜਿਹੜੇ ਪਰਮੇਸ਼ਰ ਦੀ ਬਾਣੀ ਨੂੰ ਨਿੱਤ ਗਾਉਂਦੇ ਨੇ, ਨਿੱਤ ਸੁਣਦੇ ਨੇ। ਬੋਲੋਗੇ, ਗੁਰਬਾਣੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿੱਤ ਗਾਏ ਸੁਣਨ ਦੇ। ਸੰਗਰਾਂਦ ਤੇ ਸੰਗਰਾਂਦ ਨਹੀਂ, ਕਦੇ ਕਦੇ ਨਹੀਂ, ਨਿੱਤ ਗਾਏ ਸੁਣਦੇ। ਮੱਸਿਆ ਦੇ ਮੱਸਿਆ ਨਹੀਂ, ਖਾਸ ਦਿਨ ਤਿਉਹਾਰ ਤੇ ਨਹੀਂ, ਉਹ ਧੰਨ ਨੇ ਜਿਹੜੇ ਗੁਰਬਾਣੀ ਨਿੱਤ ਗਾਉਂਦੇ ਨੇ, ਨਿੱਤ ਸੁਣਦੇ ਨੇ। ਪਰ ਉਹਨਾਂ ਨਾਲ ਵੀ ਉਹ ਜ਼ਿਆਦਾ ਧੰਨ ਧੰਨ ਨੇ ਜਿਹੜੇ ਗੁਰਬਾਣੀ ਗਾਉਂਦੇ ਹੋਏ, ਗੁਰਬਾਣੀ ਸੁਣਦੇ ਹੋਏ, ਗੁਰਬਾਣੀ ਵਿੱਚ ਹੀ ਜਿਉਂਦੇ ਨੇ। ਜਿਨ੍ਹਾਂ ਦਾ ਜੀਵਨ ਹੀ ਗੁਰਬਾਣੀ ਹੈ, ਜਿਨ੍ਹਾਂ ਦਾ ਜੀਵਨ ਹੀ ਗੁਰਬਾਣੀ ਹੈ, ਉਹ ਉਹਨਾਂ ਨਾਲ ਵੀ ਜ਼ਿਆਦਾ ਧੰਨ ਧੰਨ ਨੇ ਤੇ ਉਹਨਾਂ ਦੇ ਭਾਗ ਜਾਗੇ ਹੋਏ ਨੇ ਜਿਹੜੇ ਗੁਰਬਾਣੀ ਅਨੁਸਾਰ ਸੁਚੇਤ ਹੋ ਕੇ ਜਿਉਂਦੇ ਨੇ, ਜਿਹੜੇ ਗੁਰਬਾਣੀ ਅਨੁਸਾਰ ਗਫਲਤਾ ਦੀ ਨੀਂਦ ਚੋਂ ਉੱਠ ਪਏ ਨੇ, ਜਿਹੜੇ ਗਾਫਲ ਹੋ ਕੇ ਜੀਵਨ ਨਹੀਂ ਬਿਤਾਉਂਦੇ, ਉਹ ਧੰਨ ਧੰਨ ਨੇ, ਭਾਗ ਚੰਗੇ ਨੇ। ਲੇਕਿਨ ਉਹਨਾਂ ਨਾਲ ਵੀ ਜ਼ਿਆਦਾ ਭਾਗ ਉਹਨਾਂ ਦੇ ਚੰਗੇ ਨੇ ਜਿਹੜੇ ਆਪ ਜਾਗ ਕੇ ਦੂਸਰਿਆਂ ਨੂੰ ਵੀ ਜਗਾਉਂਦੇ ਨੇ। ਅੱਜ ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਨੇ ਜਿਹੜੇ ਆਪ ਗੁਰਬਾਣੀ ਅਨੁਸਾਰ ਸੁਚੇਤ ਹੋ ਕੇ ਸਾਨੂੰ ਸੁਚੇਤ ਕਰ ਗਏ। ਅੱਜ ਵੀ ਅਸੀਂ ਯਾਦ ਮਨਾਉਂਦੇ ਹਾਂ ਸੁਚੇਤ ਹੋਣ ਲਈ, ਅੱਜ ਵੀ ਅਸੀਂ ਯਾਦ ਮਨਾਉਂਦੇ ਹਾਂ ਗਫਲਤਾ ਦੀ ਨੀਂਦ ਚੋਂ ਉੱਠਣ ਲਈ। ਦੂਸਰਾ ਸ਼ਬਦ ਬੋਲਣ ਤੋਂ ਪਹਿਲਾਂ ਮੈਨੂੰ ਗੱਲ ਚੇਤੇ ਆਈ ਹੈ, ਕਿਉਂਕਿ ਜਨ ਪਰਉਪਕਾਰੀ ਆਏ, ਧੰਨ ਧੰਨ ਬਾਬਾ ਅਚਰ ਸਿੰਘ ਜੀ ਮਸਤਾਣਾ ਸਾਹਿਬ ਵਾਲੇ ਬੈਠੇ ਸਨ, ਇੱਕ ਜਗਿਆਸੂ ਨੇ ਆ ਕੇ ਸਵਾਲ ਕੀਤਾ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਆਪ ਜਾਗਦੇ ਨੇ, ਦੂਸਰਿਆਂ ਨੂੰ ਜਗਾਉਂਦੇ ਨੇ। ਸਵਾਲ ਕੀਤਾ, ਕਿਰਪਾ ਕਰਕੇ ਦੱਸੋ, ਮਨ ਮੇਲਾ ਹੈ, ਕਿਵੇਂ ਮੈਲ ਉਤਾਰਾਂ? ਮਨ ਮੇਲਾ ਹੈ, ਆਖਣ ਲੱਗੇ, ਕਦੀ ਮਾਂ ਨੂੰ ਆਪਣੇ ਬੱਚੇ ਵੱਲ ਵੇਖਿਆ, ਜਦੋਂ ਉਸਦੇ ਕੱਪੜਿਆਂ 'ਤੇ ਮਲ ਲੱਗੀ ਹੋਵੇ, ਗੰਦਗੀ ਲੱਗੀ ਹੋਵੇ, ਫਿਰ ਧੋਂਦੀ ਹੈ ਨਾ? ਫਿਰ ਧੋਂਦੇ ਧੋਂਦੇ ਸਾਬਣ ਲਗਾ ਕੇ ਮੈਲ ਉਤਾਰ ਕੇ ਮੁੜ ਕੇ ਪਾਣੀ ਵਿੱਚ ਪਾ ਕੇ ਫਿਰ ਉਸਨੂੰ ਸਾਫ ਕਰਦੀ ਹੈ ਨਾ? ਇਸ ਤਰ੍ਹਾਂ ਮੈਲ ਵੀ ਚੜ੍ਹਦੀ ਰਹਿੰਦੀ ਹੈ, ਲੇਕਿਨ ਮਾਂ ਸਾਫ ਵੀ ਕਰਦੀ ਰਹਿੰਦੀ ਹੈ। ਮੈਲ ਵੀ ਚੜ੍ਹਦੀ ਰਹਿੰਦੀ ਹੈ, ਬੱਚਾ ਹੈ ਨਾ, ਅਖਵਾ, ਲੇਕਿਨ ਮਾਂ ਸਾਫ ਵੀ ਕਰਦੀ ਰਹਿੰਦੀ ਹੈ, ਕਿਉਂਕਿ ਮਾਂ ਦੀ ਇੱਛਾ ਹੈ ਕਿ ਮੈਂ ਬੱਚੇ ਨੂੰ ਸਾਫ ਵੇਖਾਂ, ਮਾਂ ਦੀ ਇੱਛਾ ਹੈ ਕਿ ਬੱਚੇ ਨੂੰ ਮੈਂ ਸਾਫ ਰੱਖਾਂ। ਜਗਿਆਸੂ ਨੇ ਕਿਹਾ, ਮੈਂ ਥੋੜ੍ਹਾ ਜਿਹਾ ਹੋਰ ਖੁੱਲ੍ਹ ਕੇ ਸਮਝਾਓ। ਖੰਡਲੀ, ਅੱਛਾ, ਕਦੇ ਛੱਤ ਚੋਂਦੀ ਹੋਵੇ ਨਾ, ਚਿੱਟੀ ਖੁੰਭ ਵਰਗੀ ਕੋਈ ਸਫੈਦ ਚਾਦਰ ਪਾ ਦਈਏ ਨਾ, ਵੀ ਛੱਤ ਚੋਂਦੀ ਹੈ, ਇੱਕ ਇੱਕ ਤੁਪਕਾ ਤੁਪਕਾ ਉੱਥੇ ਚੋਂਦਾ ਰਹਿੰਦਾ ਹੈ ਨਾ, ਉਹ ਖੁੰਭ ਵਰਗੀ ਚਿੱਟੀ ਚਾਦਰ ਵੇਖਿਆ, ਉਹ ਮਿੱਟੀ ਵਰਗੀ ਮੈਲੀ ਹੋ ਜਾਂਦੀ ਹੈ। ਆਖੋ ਭਾਈ, ਕਹਿੰਦੇ ਮੈਂ ਇਸ ਦਾ ਭਾਵ ਨਹੀਂ ਸਮਝ ਸਕਿਆ। ਕਹਿੰਦੇ ਜਿਵੇਂ ਇੱਕ ਇੱਕ ਬੂੰਦ ਚੋਂਦੀ ਚੋਂਦੀ ਖੁੰਭ ਵਰਗੀ ਚਿੱਟੀ ਚਾਦਰ ਨੂੰ ਮੈਲਾ ਕਰ ਦਿੰਦੀ ਹੈ, ਹੇ ਰੱਬ ਦੇ ਬੰਦਿਆ, ਤੇਰੇ ਅੰਤਸ਼ ਕਰਨ 'ਤੇ, ਤੇਰੇ ਮਨ 'ਤੇ ਇਹਨਾਂ ਪਰਮੇਸ਼ਰ ਦੇ ਨਾਮ ਤੋਂ ਜਿਹੜਾ ਜਿਉਣਾ ਹੈ ਨਾ, ਇੱਕ ਇੱਕ ਬੂੰਦ ਵਕਾਰਾਂ ਦੀ, ਮਦੀਆਂ ਵਾਸਨਾਵਾਂ ਦੀ ਤੇਰੇ ਅੰਤਸ਼ ਕਰਨ ਨੂੰ ਮੈਲਾ ਕਰ ਰਹੀ ਹੈ। ਆਖੋ ਵਾਹਿਗੁਰੂ, ਅੰਤਸ਼ ਕਰਨ ਨੂੰ ਮੈਲਾ ਕਰ ਰਹੀ ਹੈ, ਅੰਤਸ਼ ਕਰਨ ਮੈਲਾ ਹੈ ਤਾਂ ਤੇਰਾ ਚਿੱਤ ਵੀ ਮੈਲਾ ਹੋਏਗਾ, ਅੰਤਸ਼ ਕਰਨ ਮੈਲਾ ਹੈ ਤਾਂ ਤੇਰੀ ਬੁੱਧ ਵੀ ਮੈਲੀ ਹੋਏਗੀ, ਅੰਤਸ਼ ਕਰਨ ਮੈਲਾ ਹੈ ਤੇ ਤੇਰਾ ਮਨ ਵੀ ਮੈਲਾ ਹੋਏਗਾ। ਆਖੋ ਵਾਹਿਗੁਰੂ, ਅੰਤਸ਼ ਕਰਨ ਮੈਲਾ ਹੈ ਤਾਂ ਤੇਰਾ ਜੀਵਨ ਮੈਲਾ ਹੈ। ਇੱਕ ਵਾਰੀ ਸਾਰੇ ਬੋਲੋ, ਵਾਹਿਗੁਰੂ।